ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਤੇ ਪਦਾ ਇੱਕ ਤੁਕਾ, ਕੀਓ ਸਿੰਗਾਰ ਮਿਲਨ ਕੇ ਤਾਈ, ਹਰ ਨਾ ਮਿਲੇ ਜਗ ਜੀਵਨ ਗੁਸਾਈ। ਕੀਓ ਸਿੰਗਾਰ ਮਿਲਨ ਕੇ ਤਾਈ, ਹਰ ਨਾ ਮਿਲੇ ਜਗ ਜੀਵਨ ਗੁਸਾਈ।
ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਚਵਰ ਤਖਤ ਛੱਤਰ ਦੇ ਮਾਲਕ ਪਰਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਈ ਗੁਰੂ ਰੂਪ ਸਾਧ ਸੰਗਤ ਜੀ ਸਾਰੇ ਗੁਰਮੁਖ ਪਿਆਰੇ ਮਾਈ ਭਾਈ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਆਈ ਹੋਈ ਪਵਿੱਤਰ ਬਾਣੀ ਰਾਹੀਂ ਸਾਨੂੰ ਸੰਸਾਰੀ ਜੀਵਾਂ ਨੂੰ ਇਸ ਤਰ੍ਹਾਂ ਉਪਦੇਸ਼ ਕਰਦੇ ਹਨ ਭਾਈ।
ਆਸਾ ਤੇ ਪਦਾ ਇੱਕ ਤੁਕਾ, ਕੀਓ ਸਿੰਗਾਰ ਮਿਲਨ ਕੇ ਤਾਈ।
ਸਾਰੇ ਗੁਰਮੁਖ ਪਿਆਰੇ ਮਨੋਵਿਰਤੀਆਂ ਨੂੰ ਇਕਾਗਰ ਕਰਕੇ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ਼ਿੰਗਾਰ ਮਨੁੱਖ ਆਪਣੇ ਸੁਹੱਪਣ ਵਿੱਚ ਵਾਧਾ ਕਰਨ ਲਈ ਕਰਦਾ ਹੈ। ਸ਼ਿੰਗਾਰ ਇਸ ਲਈ ਕਰਿਆ ਜਾਂਦਾ ਹੈ ਕਿ ਕਿਸੇ ਦੂਸਰੇ ਦੀ ਵੇਖਣ ਦੀ ਰੁਚੀ ਪੈਦਾ ਹੋਵੇ, ਉਹ ਮੇਰੇ ਵੱਲ ਤੱਕੇ। ਇਸ ਲਈ ਲੋਕ ਸ਼ਿੰਗਾਰ ਕਰਦੇ, ਈਸ਼ਵਰ ਨੂੰ ਮਿਲਣ ਲਈ ਜਿੱਥੇ ਸਰੀਰ ਨੂੰ ਦੀ ਦਿੱਖ ਵਧਾਉਣ ਲਈ, ਸੁਹੱਪਣ ਵਿੱਚ ਵਾਧਾ ਕਰਨ ਲਈ ਲੋਕ ਸਰੀਰ ਦਾ ਸ਼ਿੰਗਾਰ ਕਰਦੇ, ਉੱਥੇ ਈਸ਼ਵਰ ਨੂੰ ਪ੍ਰਸੰਨ ਕਰਨ ਲਈ ਜਪ ਤਪ ਰੂਪੀ ਸਾਧਨਾ ਦਾ ਸ਼ਿੰਗਾਰ ਹੁੰਦਾ। ਸ਼ਿੰਗਾਰ ਕਰਨਾ ਬੰਦੇ ਦੇ ਵੱਸ ਹੈ, ਪਰ ਮਿਲਾਪ ਮਾਲਕ ਦੇ ਵੱਸ ਹੈ। ਸ਼ਿੰਗਾਰ ਤੋਂ ਕੋਈ ਰੋਕਦਾ ਨਹੀਂ। ਕਬੀਰ ਜੀ ਨੇ ਐਸੇ ਬਚਨ ਬਾਣੀ ਚ ਕਹਿ ਕਿ ਏਕ ਭਾਏ ਦੇਖੋ ਸਭ ਨਾਰੀ, ਕਿਆ ਜਾਨਾ ਸਹਿ ਕੌਣ ਪਿਆਰੀ, ਕਹੋ ਕਬੀਰ ਜਾਂ ਕਹਿ ਮਸਤਕ ਭਾਗ, ਸਭ ਪਰ ਹਰ ਤਾਂ ਕੋ ਮਿਲੇ ਸੁਹਾਗ। ਸੁਹਾਗ ਦੀ ਪ੍ਰਾਪਤੀ, ਮਾਲਕ ਦੀ ਪ੍ਰਾਪਤੀ ਕੇਵਲ ਉਸ ਨੂੰ ਹੁੰਦੀ ਹੈ ਜਿਹਨੇ ਕੇਵਲ ਤੇ ਕੇਵਲ ਮਾਲਕ ਦੀ ਪ੍ਰਾਪਤੀ ਲਈ ਹੀ ਕੁਝ ਕੀਤਾ। ਕੋਈ ਰਾਜਾ ਆਪਣੇ ਮੁਲਕ ਦੀਆਂ ਹੱਦਾਂ ਵਧਾਉਣ ਲਈ ਕਿਸੇ ਦੂਸਰੇ ਗੁਆਂਢੀ ਰਾਜੇ ਤੇ ਚੜ ਕੇ ਜਾਂਦਾ, ਉਹਦੇ ਨਾਲ ਫੌਜਾਂ ਨੇ, ਤਮਾਮ ਲਾਮ ਲਸ਼ਕਰ ਹੈ, ਯੁੱਧ ਹੁੰਦਾ। ਉਹ ਰਾਜਾ ਗੁਆਂਢੀ ਰਾਜੇ ਤੇ ਫਤਿਹ ਪਾ ਲੈਂਦਾ, ਉਹਨੂੰ ਜਿੱਤ ਲੈਂਦਾ। ਜਿੱਤਣ ਤੋਂ ਬਾਅਦ ਇੱਕ ਕਾਸਦ ਨੂੰ ਸੁਨੇਹਾ ਦੇ ਕੇ ਆਪਣੀਆਂ ਰਾਣੀਆਂ ਦੇ ਪਾਸ ਭੇਜਦਾ ਹੈ, ਪਰ ਇਹ ਕਹਿੰਦਾ ਕਿ ਉਹਨਾਂ ਨੂੰ ਇਹ ਜਿੱਤ ਦੀ ਖੁਸ਼ੀ ਦੀ ਖਬਰ ਦਿਓ ਕਿ ਅਸੀਂ ਇਹ ਇਲਾਕਾ ਜਿੱਤ ਲਿਆ ਹੈ। ਨਾਲ ਹੀ ਉਹ ਕੀ ਚਾਹੁੰਦੀਆਂ ਨੇ ਇਹ ਵੀ ਉਹਨਾਂ ਤੋਂ ਪੁੱਛ ਕੇ ਲਿਖਾ ਕੇ ਲੈ ਆਇਓ। ਕਾਸਦ ਚਲਿਆ ਗਿਆ, ਹੁਣ ਜਾ ਕੇ ਰਾਣੀਆਂ ਨੂੰ ਜਿੱਤ ਦੀ ਖਬਰ ਦਿੱਤੀ। ਰਾਜ ਮਹਿਲਾਂ ਚ ਘਿਓ ਦੇ ਦੀਵੇ ਬਾਲੇ ਗਏ, ਸਭ ਨੇ ਪ੍ਰਸੰਨਤਾ ਜ਼ਾਹਰ ਕੀਤੀ ਕਿਉਂਕਿ ਰਾਜ ਦੀ ਹੱਦ ਵੱਡੀ ਹੋ ਗਈ। ਉਸ ਸੁਨੇਹਾ ਦੇਣ ਵਾਲੇ ਨੇ ਤਿੰਨਾਂ ਹੀ ਰਾਣੀਆਂ ਨੂੰ ਇਹ ਗੱਲ ਕਹੀ ਹੈ ਕਿ ਮਹਾਰਾਜਾ ਸਾਹਿਬ ਨੇ ਐਸੇ ਬਚਨ ਕਹੇ ਨੇ ਕਿ ਜੋ ਤੁਹਾਡੀ ਲੋੜ ਹੈ, ਜੋ ਤੁਸੀਂ ਚਾਹੁੰਦੀਆਂ ਹੋ, ਉਹ ਵੱਖਰੇ ਵੱਖਰੀਆਂ ਚਿੱਠੀਆਂ ਤੇ ਲਿਖ ਕੇ ਲਿਫਾਫੇ ਬੰਦ ਕਰਕੇ ਮੈਨੂੰ ਦੇ ਦਿਓ, ਤਾਂ ਕਿ ਆਪਸੀ ਜੋ ਇੱਛਾ ਹੈ ਉਹ ਰਾਜਨ ਉੱਥੋਂ ਲਿਆ ਸਕਣ ਵਾਪਸ ਆਉਂਦੇ। ਰਾਣੀਆਂ ਨੇ ਆਪਣੇ ਆਪਣੇ ਖਿਆਲ ਚਿੱਠੀਆਂ ਚ ਪ੍ਰਗਟ ਕੀਤੇ, ਰਾਜੇ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਵੱਡੀ ਰਾਣੀ ਨੇ ਲਿਖਿਆ ਹੈ ਕਿ ਰਾਜਨ ਮੈਂ ਸੁਣਿਆ ਕਿ ਜਿੱਥੇ ਜਿਹੜੇ ਇਲਾਕੇ ਨੂੰ ਤੁਸੀਂ ਜਿੱਤਿਆ ਹੈ ਇੱਥੇ ਦੇ ਮੋਤੀ ਬੜੇ ਚੰਗੇ ਨੇ, ਸ਼ੁੱਧ ਮੋਤੀ ਇੱਥੋਂ ਮਿਲਦੇ ਨੇ, ਤੇ ਤੁਸੀਂ ਜਦੋਂ ਆਓ ਮੇਰੇ ਲਈ ਮੋਤੀਆਂ ਦੀਆਂ ਮਾਲਾ ਲੈ ਕੇ ਆਉਣੀਆਂ। ਉਸ ਤੋਂ ਛੋਟੀ ਰਾਣੀ ਨੇ ਇਹ ਗੱਲ ਲਿਖੀ ਹੈ ਕਿ ਮੈਂ ਇਹ ਸੁਣਿਆ ਹੈ ਕਿ ਇਸ ਰਾਜ ਵਿੱਚ ਸਾੜੀਆਂ ਚੰਗੀਆਂ ਮਿਲਦੀਆਂ ਨੇ, ਜਿਹੜੇ ਇਲਾਕੇ ਨੂੰ ਤੁਸੀਂ ਫਤਿਹ ਕੀਤਾ ਹੈ, ਜਿੱਤਿਆ ਹੈ, ਉੱਥੋਂ ਮੇਰੇ ਲਈ ਆਉਂਦੇ ਹੋਏ ਸਾੜੀਆਂ ਲੈ ਕੇ ਆਇਓ। ਤੀਸਰੀ ਰਾਣੀ ਨੇ ਦੀ ਚਿੱਠੀ ਲਿਖੀ ਹੈ। ਪਰ ਉਹ ਚਿੱਠੀ ਉਹਨਾਂ ਰਾਣੀਆਂ ਵਰਗੀ ਨਹੀਂ ਹੈ। ਉਹਨੇ ਇੱਕ ਲਾਲ ਰੰਗ ਦਾ ਕਾਗਜ਼ ਲਿਆ ਹੈ, ਉਹਦੇ ਉੱਤੇ ਕਲਮ ਨਾਲ ਸਾ ਲਿਖ ਦਿੱਤਾ। ਸਾ ਚਿੱਠੀ ਲਿਫਾਫੇ ਚ ਬੰਦ ਕੀਤੀ, ਕਾਸਦ ਨੂੰ ਦੇ ਦਿੱਤੀ। ਤਿੰਨੋਂ ਚਿੱਠੀਆਂ ਕਾਸਦ ਦੇ ਪਾਸ ਨੇ, ਉਹਨ ਜਾ ਕੇ ਰਾਜੇ ਨੂੰ ਦੇ ਦਿੱਤੀਆਂ ਕਿ ਮਹਾਰਾਜ ਇਹ ਚਿੱਠੀਆਂ ਨੇ, ਵੱਖਰੀ ਵੱਖਰੀ ਰਾਣੀ ਦਾ ਨਾਮ ਚਿੱਠੀਆਂ ਤੇ ਲਿਖਿਆ ਹੈ। ਰਾਜੇ ਨੇ ਚਿੱਠੀਆਂ ਖੋਲੀਆਂ ਨੇ, ਪੜ੍ਹੀਆਂ ਨੇ। ਇੱਕ ਰਾਣੀ ਨੇ ਮੋਤੀਆਂ ਦੀ ਮਾਲਾ ਦੀ ਮੰਗ ਕੀਤੀ ਹੈ। ਰਾਜੇ ਨੇ ਆਰਡਰ ਕਰ ਦਿੱਤਾ ਕਿ ਮਾਲਾ ਖਰੀਦ ਲਈਆਂ ਜਾਣ ਉਸ ਦੇ ਸ਼ਿੰਗਾਰ ਕਰਨ ਲਈ। ਦੂਸਰੀ ਰਾਣੀ ਨੇ ਸਾੜੀਆਂ ਦੀ ਮੰਗ ਕੀਤੀ ਹੈ। ਰਾਜੇ ਨੇ ਉਹ ਵੀ ਹੁਕਮ ਦੇ ਦਿੱਤਾ ਕਿ ਸਾੜੀਆਂ ਖਰੀਦ ਲਈਆਂ ਜਾਣ। ਹੁਣ ਤੀਸਰੀ ਰਾਣੀ ਦੀ ਜਦੋਂ ਚਿੱਠੀ ਖੋਲੀ ਹੈ, ਰਾਜਾ ਨੇ ਲਿਫਾਫੇ ਚ ਬਾਹਰ ਕੱਢੀ, ਲਾਲ ਰੰਗ ਦਾ ਕਾਗਜ਼ ਹੈ, ਉੱਪਰ ਇੱਕੋ ਹੀ ਅੱਖਰ ਲਿਖਿਆ ਸਾ। ਰਾਜੇ ਨੇ ਬੜੇ ਸਿਰਖ ਪਾਇਆ ਕੀ ਲਿਖਿਆ ਹੈ, ਸਮਝ ਆ ਜਾਏ। ਪਰ ਯਾਦ ਰੱਖਿਓ, ਪ੍ਰੇਮ ਦੀ ਭਾਸ਼ਾ ਪ੍ਰੇਮ ਕਰਨ ਵਾਲੇ ਸਮਝਦੇ ਨੇ, ਦੂਸਰੇ ਨਹੀਂ। ਉਹਨਾਂ ਆਪਣੇ ਸਿਆਣੇ ਵਜ਼ੀਰਾਂ ਨੂੰ ਪਾਸ ਬੁਲਾਇਆ, ਕਹਿਣ ਲੱਗਾ ਮੈਂ ਦੁਬਿਧਾ ਵਿੱਚ ਪੈ ਗਿਆ, ਇੱਕ ਮੁਸ਼ਕਲ ਬਣ ਗਈ ਮੇਰੇ ਲਈ, ਤੁਸੀਂ ਉਸ ਮੁਸ਼ਕਲ ਦਾ ਸਮਾਧਾਨ ਕਰੋ, ਹੱਲ ਕਰੋ। ਕਹਿਣ ਲੱਗੇ ਮਹਾਰਾਜ ਦੱਸੋ। ਕਹਿਣ ਲੱਗੇ ਕਾਸਦ ਜਿੱਤ ਦੀ ਖੁਸ਼ੀ ਦਾ ਸੁਨੇਹਾ ਲੈ ਕੇ ਰਾਜ ਵਿੱਚ ਗਿਆ ਸੀ, ਉੱਥੋਂ ਰਾਣੀਆਂ ਨੇ ਚਿੱਠੀਆਂ ਭੇਜੀਆਂ, ਉਹਨਾਂ ਨੂੰ ਕੁਝ ਚਾਹੀਦਾ ਹੈ। ਦੋ ਦੀ ਗੱਲ ਮੇਰੇ ਸਮਝ ਆ ਗਈ, ਤੀਸਰੀ ਦੀ ਗੱਲ ਮੇਰੇ ਸਮਝ ਚ ਨਹੀਂ ਆਉਂਦੀ। ਚਿੱਠੀ ਉਸ ਦੀ ਵੀ ਆਈ ਹੈ, ਵੱਡੀਆਂ ਨੇ, ਇੱਕ ਨੇ ਸਾੜੀਆਂ ਮੰਗੀਆਂ, ਇੱਕ ਨੇ ਮੋਤੀਆਂ ਦੀ ਮਾਲਾ ਮੰਗੀਆਂ, ਉਹ ਤਾਂ ਮੈਂ ਲਿਆਉਣ ਲਈ ਕਹਿ ਦਿੱਤਾ ਹੈ। ਪਰ ਆ ਤੀਸਰੀ ਚਿੱਠੀ ਵਿੱਚ ਇੱਕੋ ਹੀ ਗੱਲ ਲਿਖੀ ਸਾ, ਮੈਨੂੰ ਇਸ ਦੀ ਸਮਝ ਨਹੀਂ ਆਈ। ਵਜ਼ੀਰ ਬੜਾ ਸਿਆਣਾ ਸੀ, ਕਹਿਣ ਲੱਗਾ ਰਾਜਨ, ਰਾਣੀ ਤੁਹਾਡੇ ਨਾਲ ਬੜਾ ਪਿਆਰ ਕਰਦੀ ਹੈ, ਕਿਉਂ, ਤੈਨੂੰ ਕੀ ਪਤਾ ਹੈ? ਕਹਿਣ ਲੱਗਾ ਇਹ ਜਿਹੜਾ ਲਾਲ ਰੰਗ ਹੈ ਨਾ, ਇਹ ਪਿਆਰ ਦਾ ਪ੍ਰਤੀਕ ਹੈ, ਤੇ ਇਹਦੇ ਉੱਪਰ ਇੱਕ ਅੱਖਰ ਲਿਖਿਆ ਸਾ। ਜੇ ਅਸੀਂ ਲਾਲ ਕਾਗਜ਼ ਦੇ ਲਾਲ ਦੋ ਅੱਖਰ ਲਾਲ ਤੇ ਪਿੱਛੇ ਸਾ ਲਾ ਦਈਏ ਤਾਂ ਰਾਜਨ ਸ਼ਬਦ ਬਣ ਜਾਂਦਾ ਲਾਲ ਸਾ। ਰਾਣੀ ਨੂੰ ਕੇਵਲ ਤੁਹਾਡੇ ਦਰਸ਼ਨਾਂ ਦੀ ਲਾਲਸਾ ਹੈ, ਉਹ ਕੇਵਲ ਤੁਹਾਨੂੰ ਚਾਹੁੰਦੀ ਹੈ, ਉਹਨੇ ਮੰਗਿਆ ਕੁਝ ਨਹੀਂ। ਉਹ ਇਹ ਚਾਹੁੰਦੀ ਕਿ ਉਹਨੂੰ ਤੁਹਾਡੇ ਦੀਦਾਰੇ ਹੋਣ, ਤੁਸੀਂ ਉਸ ਕੋਲ ਜਾਓ, ਉਸ ਦੇ ਪਾਸ ਰਹੋ, ਇਹ ਉਹਦੀ ਇੱਛਾ ਹੈ। ਇਹ ਚਿੱਠੀ ਦੇ ਭਾਵ ਇਹ ਨੇ, ਉਹਨੂੰ ਲਾਲਸਾ ਹੈ ਤੁਹਾਨੂੰ ਮਿਲਣ ਦੀ, ਤੁਹਾਡੇ ਪਾਸ ਰਹਿਣ ਦੀ। ਜਿੱਤ ਦੇ ਝੰਡੇ ਗੜ ਦਿੱਤੇ ਗਏ। ਸਮਾਂ ਆਉਣ ਤੇ ਰਾਜੇ ਨੇ ਕੂਚ ਕਰ ਦਿੱਤਾ, ਤਮਾਮ ਜਿੱਤ ਦਾ ਸਮਾਨ ਜਿੰਨਾ ਉਸ ਜਗ੍ਹਾ ਤੋਂ ਲੁੱਟਿਆ, ਹੀਰੇ ਜਵਾਹਰਾਤ ਸਭ ਟਰੰਕਾਂ ਸੰਦੂਕਾਂ ਵਿੱਚ ਬੰਦ ਕਰ ਲਏ ਗਏ। ਰਾਜੇ ਦੀ ਫੌਜ ਨੇ ਆਪਣੇ ਰਾਜ ਵੱਲ ਕੂਚ ਕੀਤਾ, ਸਾੜੀਆਂ ਵੀ ਨਾਲ ਨੇ, ਮੋਤੀਆਂ ਦੀਆਂ ਮਾਲਾ ਵੀ ਨਾਲ ਨੇ। ਪਰ ਯਾਦ ਰੱਖਿਓ, ਰਾਜਾ ਕਿੱਥੇ ਗਿਆ ਹੈ? ਤਿੰਨੋਂ ਰਾਣੀਆਂ ਵੱਖ ਵੱਖ ਰਹਿੰਦੀਆਂ ਨੇ। ਰਾਜਾ ਉਸ ਜਗ੍ਹਾ ਤੇ ਨਹੀਂ ਪਹੁੰਚਿਆ ਜਿਸ ਨੇ ਮੋਤੀਆਂ ਦੀਆਂ ਮਾਲਾ ਮੰਗੀਆਂ ਸਨ। ਰਾਜਾ ਉਸ ਜਗ੍ਹਾ ਤੇ ਵੀ ਨਹੀਂ ਗਿਆ ਜਿਸ ਨੇ ਸਾੜੀਆਂ ਮੰਗੀਆਂ ਸਨ। ਰਾਜਾ ਕਿੱਥੇ ਪਹੁੰਚਿਆ? ਜਿਸ ਰਾਣੀ ਨੇ ਉਸਦੇ ਦਰਸ਼ਨਾਂ ਦੀ ਲਾਲਸਾ ਕੀਤੀ ਸੀ। ਜਿੱਥੇ ਰਾਜਾ ਗਿਆ ਹੈ, ਰਾਜੇ ਦੇ ਨਾਲ ਜਿੱਤ ਦਾ ਸਮਾਨ ਵੀ ਉਸ ਜਗ੍ਹਾ ਤੇ ਜਾਏਗਾ ਜਿੱਥੇ ਰਾਜੇ ਦਾ ਨਿਵਾਸ ਹੈ। ਤਮਾਮ ਸੋਨਾ ਚਾਂਦੀ ਹੀਰੇ ਜਵਾਹਰਾਤ ਉਹਨਾਂ ਦੇ ਲੱਦੇ ਹੋਏ ਗੱਡੇ ਰਾਜੇ ਦੇ ਨਾਲ ਹੀ ਉਸ ਛੋਟੀ ਰਾਣੀ ਦੇ ਘਰ ਵਿਚ ਪਹੁੰਚ ਗਏ ਜਿਸ ਨੇ ਕੇਵਲ ਤੇ ਕੇਵਲ ਮਿਲਣ ਦੀ ਲਾਲਸਾ ਰੱਖੀ ਸੀ। ਦੂਸਰੀਆਂ ਰਾਣੀਆਂ ਨੂੰ ਪਤਾ ਚੱਲ ਗਿਆ ਰਾਜਾ ਆ ਗਏ ਨੇ ਪਰ ਸਾਡੇ ਮਹਿਲਾਂ ਵਿਚ ਨਹੀਂ ਆਏ। ਉਹ ਵੀ ਆਈਆਂ, ਮਹਾਰਾਜ ਤੁਸੀਂ ਇੱਥੇ ਹੀ ਟਿਕ ਗਏ, ਉਧਰ ਮਹਿਲਾਂ ਵਿਚ ਨਹੀਂ ਆਏ। ਰਾਜਾ ਕਹਿਣ ਲੱਗਾ, ਤੂੰ ਮੋਤੀਆਂ ਦੀਆਂ ਮਾਲਾ ਦੀ ਮੰਗ ਕੀਤੀ ਸੀ, ਮੈਂ ਤੇਰੇ ਲਈ ਬਹੁਤ ਸਾਰੀਆਂ ਮੋਤੀਆਂ ਦੀਆਂ ਮਾਲਾ ਲੈ ਕੇ ਆਇਆ। ਦੂਜੀ ਰਾਣੀ ਨੇ ਹੱਥ ਜੋੜੇ, ਮਹਾਰਾਜ ਉਧਰ ਮੇਰੇ ਵੱਲ ਆ ਜਾਂਦੇ। ਕਹਿਣ ਲੱਗੇ, ਰਾਣੀ ਤੂੰ ਸਾੜੀਆਂ ਦੀ ਮੰਗ ਕੀਤੀ ਸੀ, ਤੇਰੇ ਲਈ ਸਾੜੀਆਂ ਆਈਆਂ, ਬੜੀਆਂ ਬੜੀਆਂ ਸੁੰਦਰ ਉਸ ਰਾਜ ਦੀਆਂ ਸਾੜੀਆਂ ਨੇ, ਮੈਂ ਉਹ ਮੰਗਵਾ ਭੇਜੀਆਂ ਸਨ, ਉਹ ਆਈਆਂ ਤੂੰ ਲਿਜਾ ਸਕਦੀਆਂ। ਇਸ ਛੋਟੀ ਰਾਣੀ ਨੇ ਕੋਈ ਮੰਗ ਨਹੀਂ ਸੀ ਰੱਖੀ, ਇਹਦੇ ਅੰਦਰ ਕੇਵਲ ਤੇ ਕੇਵਲ ਇੱਕ ਚਾਹਨਾ ਸੀ ਕਿ ਮੈਂ ਇਸ ਨੂੰ ਮਿਲਾਂ, ਇਸ ਲਈ ਮੈਂ ਇਸ ਦੇ ਪਾਸ ਆਇਆ ਹਾਂ, ਇਸ ਦੇ ਪਾਸ ਹੀ ਰਹਾਂਗਾ। ਬੰਦੇ ਦੀ ਮਨ ਦੀ ਲਾਲਸਾ ਕੀ ਹੈ, ਉਹਦੀ ਇੱਛਾ ਕੀ ਹੈ, ਉਹ ਉਸਨੂੰ ਜਾਂ ਨਿਰੰਕਾਰ ਨਾਲ ਜੁੜਦੀ ਹੈ ਜਾਂ ਸੰਸਾਰ ਨਾਲ ਜੁੜਦੀ ਹੈ, ਇਸ ਗੱਲ ਤੇ ਨਿਰਭਰ ਕਰਦਾ ਹੈ ਬੰਦੇ ਦਾ ਮਿਲਾਪ ਹੋਣਾ ਜਾਂ ਨਾ ਹੋਣਾ। ਜਪ ਤਪ ਕਰੀ ਜਾਓ, ਬਾਣੀ ਪੜ੍ਹੋ, ਸਤਸੰਗ ਕਰੋ, ਸੇਵਾ ਕਰੋ, ਤੇ ਕੇਵਲ ਤੇ ਕੇਵਲ ਇੱਥੇ ਆ ਕੇ ਅਰਦਾਸ ਹੋਏ ਕਿ ਧਨ ਚਾਹੀਦਾ ਹੈ। ਧਨ ਮਿਲੇਗਾ, ਈਸ਼ਵਰ ਨਹੀਂ। ਇੱਥੇ ਆ ਕੇ ਅਰਦਾਸ ਕਰੋਗੇ, ਪਦਾਰਥ ਚਾਹੀਦੇ ਨੇ, ਪਦਾਰਥ ਮਿਲ ਜਾਣਗੇ ਪਰ ਮੁਕਤੀ ਨਹੀਂ। ਜੋ ਤੁਹਾਡੀ ਲਾਲਸਾ ਹੈ, ਜੋ ਤੁਹਾਡੀ ਇੱਛਾ ਹੈ, ਉਹੀ ਕੁਝ ਮਿਲੇਗਾ। ਜੋ ਚਾਹ ਹੈ ਸੋਈ ਮਿਲੈ, ਨਾਨਕ ਹਰ ਗੁਣ ਗਾਏ। ਜਿਹੜਾ ਜੋ ਸ਼ਬਦ ਹੈ ਇਹਨੂੰ ਜਦੋਂ ਪੜੋਗੇ, ਜੋ ਚਾਹ ਹੈ, ਬੰਦਾ ਉਹਦੇ ਅੰਦਰ ਤਵੇਗ ਚੱਲ ਰਿਹਾ ਕਿ ਮੈਨੂੰ ਧਨ ਚਾਹੀਦਾ ਹੈ, ਇਸ ਲਈ ਉਹ ਸਿਮਰਨ ਕਰਦਾ ਹੈ। ਯਾਦ ਰੱਖਿਓ, ਉਹਨੂੰ ਧਨ ਹੀ ਮਿਲੇਗਾ, ਈਸ਼ਵਰ ਨਹੀਂ ਮਿਲਣਾ, ਕਿਉਂਕਿ ਉਹਦੀ ਮੰਗ ਥਨ ਹੈ, ਉਹ ਮੰਗ ਥਨ ਰਿਹਾ ਹੈ। ਜਿਹੜੇ ਸੁੱਖ ਮੰਗਦੇ ਨੇ ਉਹਨਾਂ ਨੂੰ ਸੁੱਖ ਮਿਲਦੇ ਨੇ, ਜਿਹੜੇ ਪਦਾਰਥ ਮੰਗਦੇ ਨੇ ਉਹਨਾਂ ਨੂੰ ਪਦਾਰਥ ਮਿਲਦੇ ਨੇ। ਉਹੀ ਕੁਝ ਦਿੰਦਾ ਹੈ, ਜੈਸੀ ਭੂਖ ਤੈਸੀ ਕਾ ਪੂਰਕ ਸਗਲ ਘਟਾ ਕਾ ਸਵਾਮੀ। ਜੈਸੀ ਕਿਸੇ ਦੇ ਅੰਦਰ ਭੁੱਖ ਹੈ, ਜੈਸੀ ਕਿਸੇ ਦੀ ਇੱਛਾ ਹੈ, ਉਹ ਵੈਸਾ ਹੀ ਉਸਨੂੰ ਫਲ ਦਿੰਦਾ ਹੈ। ਇਹ ਗੱਲ ਯਾਦ ਰੱਖਿਓ, ਸਾਡੀ ਕਾਹਲੀ, ਸਾਡੀ ਹਉਮ ਹੈ, ਉਹਦੇ ਮਿਲਾਪ ਵਿੱਚ ਰੁਕਾਵਟ ਤਾਂ ਹੋ ਸਕਦੀ ਹੈ ਪਰ ਉਹ ਮਿਲਾਪ ਕਰਾਏਗੀ ਨਹੀਂ। ਮੂਸਾ ਪੈਗੰਬਰ ਦਾ ਨਾਮ ਤੁਸੀਂ ਸੁਣਿਆ ਹੈ, ਇੱਕ ਵਾਰ ਚਲੇ ਜਾ ਰਹੇ ਨੇ ਮੂਸਾ ਪੈਗੰਬਰ ਕਿ ਮੈਂ ਅੱਲਾਹ ਦੇ ਪਾਸ ਮਿਲਣ ਲਈ ਜਾ ਰਿਹਾ। ਉਹਨਾਂ ਨੇ ਰਸਤੇ ਵਿੱਚ ਦੋ ਸੰਨਿਆਸੀ ਦੇਖੇ, ਇੱਕ ਦਰਖਤ ਦੇ ਥੱਲੇ ਬੈਠਾ ਥੋੜੀ ਦੂਰ ਤੇ ਦੂਸਰਾ ਦਰਖਤ ਦੇ ਥੱਲੇ, ਉਹ ਇੱਕ ਤਾਰਾ ਲੈ ਕੇ ਉਹਨੂੰ ਵਜਾ ਰਿਹਾ ਤੇ ਨੱਚ ਰਿਹਾ ਹੈ। ਇੱਕ ਧੂਣੀ ਰਮਾ ਕੇ ਬੈਠਾ ਹੈ, ਜੋ ਧੂਣੀ ਰਮਾ ਕੇ ਬੈਠਾ ਹੈ ਉਹ ਬਜ਼ੁਰਗ ਹੈ, ਜੋ ਇੱਕ ਤਾਰਾ ਲੈ ਕੇ ਨੱਚਦਾ ਹੈ ਉਹ ਨੌਜਵਾਨ ਹੈ। ਮੂਸਾ ਪੈਗੰਬਰ ਕੋਲ ਦੀ ਲੰਘੇ, ਉਹਨਾਂ ਸਲਾਮ ਕੀਤੀ ਹੈ ਪੂਜਨੀਕ ਨੇ, ਪਰ ਇਹ ਸਵਾਲ ਵੀ ਕੀਤਾ ਉਸ ਬੁੱਢੇ ਸੰਨਿਆਸੀ ਨੇ। ਕਹਿਣ ਲੱਗਾ, ਪੈਗੰਬਰ ਜੀ ਕਿੱਥੇ ਜਾ ਰਹੇ ਹੋ? ਕਹਿੰਦੇ, ਮੈਂ ਅੱਲਾਹ ਦੇ ਪਾਸ ਜਾ ਰਿਹਾ। جے اللہ دے پاس جا رہے ہو نا ان پوچھ کے آئے ہو کہ اودے دیدار مینو کدوں ہون گے. سن لیا موسے نال دے درخت تھلے بھی گیا کہنے لگا تو بھی اللہ تو کچھ پوچھنا ہے. کہنا جو تہاڈی مرضی میرے لئی پوچھا ہے بس کچھ نہیں کیا. اپنا اقدارا لے کے نچی جا رہا ہے اپنے رنگ وچ گائی جا رہا ہے اللہ دے جس کر رہا ہے. موسیٰ پیغمبر اللہ دے پاس چلے گئے اور جا کے سوال کیتا اللہ تعالی میں رستے چ آیا ہاں تے میں دو سنیاسی دٹھے ایک بزرگ ہے جو تونی رما کے بیٹھا ہے ایک تھوڑی دور تے میں اگے آیا تے نوجوان ہے جو اکتارا لے کے نچ رہا سی. میں او تونی رمان والے نے میرے تے سوال کیتا کہ آپ جی اس نو دیدار کدوں دیو گے. اللہ نے جواب دیتا کہنے لگے موسیٰ اس سنیاسی نو جا کے کہیں کہ جنیاں اس درخت دے ٹان نے جنے انہیں جنم انو لینے پہن گے تے میں پھر اس نو دیدار دیاں گا. کہن لگا اللہ تعالی او جیڑا نوجوان کہن لگا انو یہ گل کہیں کہ جننے پتے نے درخت دے انہیں سالہ تو بعد او چاہے کنے جنم بھی لینے پہن انہیں سال جد بیت جان گے پھر اس نو دیدار ہون گے. موسیٰ واپس پرتے اس بڑھے سنیاسی نے سوال کیتا ہے میرے لیے پوچھ کے آئے ہو. کہنے لگا ہاں. اللہ نے کی جواب دیتا ہے؟ کہنے لگا اللہ تعالی نے ایک گل کہی ہے کہ جننے اس درخت دٹان نے انہیں جنم ہے. میں دس سالہ تو کھپ رہا ہوں اجے بھی اللہ نو میری یاد نہیں. سونی دی سوا کھڑا دیتی کرمنڈل چھڑ دیتا پوڑی چھڑ دیتی میں نہیں بندگی کراں گا. اللہ کوئی پرواہ نہیں کرتا میری بندگی دی. نوجوان سنیاسی دے پاس چلیا گیا موسیٰ پیاریا میں تیرے لئی بھی پوچھیا سی جننے اس درخت دے پتے نے نا انہیں سال تینوں بندگی کرنی پے گی تے پھر ملے گا او اللہ. نوجوان سنیاسی بڑا پرسن ہوئے ایک تارا لے کے ہور گاؤں دے وجد وچ آیا نچن لگ پیا کہنا میں تا اینا پاتر بھی میرا نہیں سی کٹو کٹ اللہ نو میں یاد تا ہاں نا. نچدا نچدا دھرنگ کر کے ڈگ گیا تے پران ختم ہو گئے مکت ہو گئے. یاد رکھو اس دی پراپتی ساڈے جپ تپ تے سیگار تے نرپت نہیں کر دی بلکہ ساڈی بھاونا تے نربھر کر دی. ساڈی بھاونا کی ہے؟ اسی جپ تپ کس لئی کر رہے ہوں؟ آپ جی نتا پرتی گرو گھر آندے ہو نتا پرتی ارداس بھی کردے ہو پر کدے اپنے من تو وکھ کھڑے ہو کے اپنے من دی ارداس سنی ہے کہ کی اس ارداس دے وچ ایک گل پہل وچ ہے کہ تانو نام چاہیدا ہے یہ پہل وچ ہے کہ ایشور دی پراپتی چاہیدی ہے جا اے سب تو اخیر وچ ہے جدوں کدے من دے پاسے کھڑ کے سنو گے پہلی گل تاں من نے کدے جدوں آ کے کھڑ دے ارداس کرن لئی کدے من وچ ایسا نہیں آیا کہ میں اپنے گرو دے پاس جا رہا میں اپنے گرو دے دیدار کر رہا ہاں میں اپنے گرو دے سنمکھ کھڑا ہو کے اپنے اندر دی پیڑا کہہ رہا ہاں. جو میں کہندا ہاں وہ میرا گرو سنے گا جو میری منگ ہے وہ میرا گرو پوری کرے گا ऐसी भावना कदे साडे मन विच नहीं आई। बस असी दुखां दे भरे हुए आउंदे हां, अपने मन दीआं गल्लां गुरु दे अगे कह के अपनी जेब विच हथ पा के चढ़ावा चढ़ाया ते वापस चले गए। कई वेरी तां असी बैठ के गुरु दी गल सुनदे ही नहीं, हुक्मनामा भी नहीं, आए ते नमस्कार कीती ते चले गए। याद रखियो क्या मिलेगा। अपनी पीड़ा तो असी घर विच भी रोंदे हां, अपनियां गल्लां तो असी सज्जणा मित्रां नाल भी करदे हां, अपनियां गल्लां तो अनेकां वार परिवार विच बैठ के भी कीतियां ने। अपने मन दी बिरथा गुरु अगे कहण दा लाभ तो ताही है जे गुरु दा जवाब भी सुनो ते गुरु की कहिंदा है। याद रखियो गुरु दे पास केवल ते केवल जवाब ने, गुरु दे पास कोई सवाल नहीं। सवाल ओ व्यक्ति करदा जो खाली है। गुरु तो परिपूर्ण है, गुरु तो भरिया है, गुरु क्यों सवाल करेगा? और गुरु सवाल करे भी तो तुसी गुरु नु की दोगे? गुरु ने तुहानू हुक्म कीता है। पर अफसोस इस गल दा है कि इस मनुख ने गुरु दा हुक्म भी नहीं मन्या। गुरु ने ऐसे बचन कहे ने बाणी विच के हुक्म मन्ना होवे प्रवान, पर इसने नहीं मन्या। जे हुक्म नहीं मन्नेगा तो प्रवान किवें होवेगा? प्रवान होण दी गल तय कर दा कि मैं प्रवान हो जावा, पर हुक्म मन्नण लई तैयार नहीं है। जप कर लो, तप कर लो, साधना करो, अरदास करो, पर फल उसनों ही लगेगा जो भावना लेके गुरु दे पास आए। जैसी भुख है वैसी पूरी करेगा, वो उसनों तृप्त करेगा। जे भुख नाम दी है तो बाणी दे वचन ने साचे नाम की लागे भूख, उत भूख है खाए चली है दुख। जदों तुसी नाम जपोगे नाम खाओगे, जे को खावे जे को भुंचा इसका होए उधार, उदो उधार होगा। पर असी नाम जपदे किथे? साडे पास तो फुर्सत नहीं, साडे पास नाम लई टाइम ही किथे है? और कई लोग ऐसा कहंदे मैं जी किवें गुरुद्वारे जावा, किवें सत्संग करा, मेरे कोल तो मरन दा भी वेल नहीं। याद रखियो तुहाडे पास मैं कहना तुहाडे पास वेल ना होवे मरन दा, पर मौत ने बंदे लई समा निश्चित कीता है, उन्हें अपने समय ते पहुंच जाना है। और समा फिर हाथ नहीं आएगा, शिगार करना है करो, पर याद रखो मालक शिगार ते नहीं, वो तो गुणा ते रीझदा है, वो तो गुणा दा प्यारा है, अपनी प्रीत दा प्यारा है। उदे नाल प्रीत करोगे रीझ पेगा। सतगुरु पातशाह ने बचन कहे कोई गावे रागी नादी बेदी बह बांत कर, नहीं हर हर भीजे राम राजे, जिन्ना अंतर कपट विकार है तिन्ना रोए क्या कीजै। ओ नहीं भिजदा इस गल ते, ना भीजे रागी नादी बेद, ना भीजै सुरती कीते जोग, ना भीजै दाती कीते पुन, ना भीजै बाहर बैठिया सुन। जे ओ भिजदा है तो बाणी कहंदी नानक भीजै सच नाय, ओ नाम ते भिजदा है। जदों कोई सभे गल्लां विसार के सारा कुछ त्याग के एक नाम दा लड़ पकड़ लैंदा है, उस नाल जुड़ जांदा है, तो वह फिर प्रसन्न होंदा है, रीझ पैंदा उस व्यक्ति ते। साहिब सतगुरु पातशाह पावन बाणी विच ऐसे विचार करदे ने कि मनुख मिलना तो ईश्वर नूं चाहुंदा है, जप तप ते साधना रूपी सिगार तो मिल नहीं करदा है। पर प्यारियो कदे बाणी नूं पढ़दे हो ना, इहदे वल ध्यान दिया करो, इहदी विचार भी करिया करो। ये नहीं कि मेरा पूरा पढ़ के पार लंघ के कहता पाठ कर दिता, नहीं ऐसा नहीं। बाणी दी विचार विच जाया करो, मनुख भला पाठ किस लिए?
ਬਿਰਲਾ ਹੈ ਕੋਈ ਜੋ ਈਸ਼ਵਰ ਦੀ ਪ੍ਰਾਪਤੀ ਲਈ ਕਰਦਾ। ਮਨੁੱਖ ਆਖਰ ਧਾਰਮਿਕ ਬਿਰਤੀ ਕਿਉਂ ਪੈਦਾ ਕਰਦਾ? ਇਹ ਗੱਲ ਦਾ ਜਵਾਬ ਦਿੱਤਾ ਸਤਿਗੁਰੂ ਪਾਤਸ਼ਾਹ ਨੇ ਬਾਣੀ ਵਿੱਚ, ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ। ਇਹਨੇ ਪਾਠ ਵੀ ਕੀਤੇ, ਵੇਦਾਂ ਦੀ ਵਿਚਾਰ ਵੀ ਕੀਤੀ, ਨਿਉਲੀ ਕਰਮ ਵੀ ਕੀਤੇ, ਭੁਯੰਗਮਾ ਨਾੜੀ ਨੂੰ ਸਾਧ ਵੀ ਲਿਆ। ਪਰ ਕਿਸ ਲਈ? ਇਸ ਲਈ ਕਿ ਈਸ਼ਵਰ ਮਿਲੇ, ਇਸ ਲਈ ਕੀਤਾ ਸਭ ਕੁਝ। ਪਰ ਸਤਿਗੁਰੂ ਕੀ ਕਹਿੰਦੇ? ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਕ ਅਹੰਗ ਬੁੱਧ ਵਾਦੇ। ਇੰਨਾ ਕੁਝ ਕਰਨ ਦੇ ਬਾਅਦ ਵੀ ਇਹਦਾ ਪੰਜ ਵਿਕਾਰਾਂ ਤੋਂ ਸਾਥ ਨਾ ਛੁੱਟਿਆ, ਇਹਦੇ ਉੱਤੇ ਉਵੇਂ ਹੀ ਲਾਗੂ ਹੁੰਦੇ ਰਹੇ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ। ਇਹਦੀ ਬੁੱਧੀ ਵਧੇਰੇ ਹੋਮੇ ਵਿੱਚ ਬੰਨੀ ਗਈ। ਹੁਣ ਇਹ ਕਹਿੰਦਾ ਮੈਂ ਪਾਠ ਕਰਦਾ, ਮੈਂ ਵੇਦ ਪਾਠੀ ਹਾਂ, ਮੈਂ ਭਯੰਗਵਾਂ ਨਾੜੀ ਨੂੰ ਸਾਧ ਲਿਆ ਹੈ, ਮੈਂ ਨਿਉਲੀ ਕਰਮ ਵੀ ਜਾਣਦਾ ਹਾਂ। ਹੁਣ ਇਸ ਨੂੰ ਇਸ ਗੱਲ ਦੀ ਹੋਮੇ ਹੋ ਗਈ। ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਕਿ ਯਾਦ ਰੱਖਿਓ, ਜਿਹੜੇ ਅਗਿਆਨੀ ਨੇ ਉਹ ਤਾਂ ਹੋਮੇ ਕਰਦੇ ਨੇ, ਪਰ ਜਿਹੜੇ ਜਾਣਦੇ ਨੇ ਉਹ ਵੀ ਹੋਮੇ ਕਰਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਹੋਮ ਵਿੱਚ ਸਚਿਆਰ ਕੁੜਿਆਰ, ਝੂਠੇ ਤਾਂ ਹੋਮੇ ਕਰਦੇ ਹੀ ਨੇ, ਪਰ ਸਚਿਆਰ ਚੰਗੇ ਵੀ ਹੋਮੇ ਕਰਦੇ ਨੇ। ਮੈਂ ਵਿਦਵਾਨ ਬੜਾ ਹਾਂ, ਮੈਂ ਕੀਰਤਨੀਏ ਬੜਾ ਹਾਂ, ਮੇਰੇ ਤੇ ਕਿਰਪਾ ਬੜੀ ਹੈ, ਮੈਂ ਬਾਣੀ ਬੜੀ ਪੜ੍ਹਦਾ ਹਾਂ, ਇਹ ਵੀ ਹੋਮੇ ਹੈ। ਯਾਦ ਰੱਖਿਓ, ਜਿਵੇਂ ਪੇਟ ਨੂੰ ਪਾੜਨ ਲਈ ਜ਼ਰੂਰੀ ਨਹੀਂ ਕਿ ਸ਼ੁਰਾ ਲੋਹੇ ਦਾ ਹੋਵੇ, ਸੋਨੇ ਦੇ ਸ਼ੁਰੇ ਨਾਲ ਵੀ ਪੇਟ ਪਾੜ ਜਾਂਦਾ, ਬੰਦੇ ਦੀ ਮੌਤ ਹੋ ਜਾਂਦੀ ਹੈ। ਇਹ ਬਾਣੀ ਦੀ ਹੋਮੇ, ਨਾਮ ਦੀ ਹੋਮੇ, ਇਹ ਸੋਨੇ ਦਾ ਸ਼ੁਰਾ ਹੈ, ਇਹ ਵੀ ਬੰਦੇ ਨੂੰ ਖਤਮ ਕਰ ਦੇਗੀ, ਇਹ ਵੀ ਹੋਮੇ ਹੈ। ਸਤਿਗੁਰੂ ਪਾਤਸ਼ਾਹ ਪੁਕਾਰ ਕੇ ਕਹਿੰਦੇ ਨੇ ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀ ਇਹ ਕਰਮ ਅਨੇਕਾ। ਹੋਮੇ ਦੇ ਸਹਿਤ ਹੋ ਕੇ ਬੇਸ਼ੱਕ ਤੂੰ ਅਨੇਕਾਂ ਕਰਮ ਐਸੇ ਉਸ ਦੀ ਪ੍ਰਾਪਤੀ ਦੇ ਕਰ, ਪਰ ਉਹ ਤੈਨੂੰ ਮਿਲੇਗਾ ਨਹੀਂ। ਉਹਨੂੰ ਮਿਲਣ ਲਈ ਪਿਆਰਿਆ ਇਉਂ ਹੋਣਾ ਪਏਗਾ, ਸਭ ਤਜੋ ਦੂਜੀ ਆਸੜੀ ਰੱਖ ਆਸ ਇੱਕ ਨਿਰੰਕਾਰ। ਉੱਥੇ ਆਪਣੀ ਮਨ ਦੀ ਮਤ ਤਿਆਗਣੀ ਪੈਗੀ, ਉੱਥੇ ਗੁਰੂ ਦੀ ਮਤ ਲੈਣੀ ਪੈਗੀ। ਮਨ ਕੀ ਮਤ ਤਿਆਗੋ ਹਰ ਜਨ, ਹੁਕਮ ਬੂਝ ਸੁਖ ਪਾਈ ਹੈ ਰੇ। ਜਿੰਨੀ ਦੇਰ ਤੱਕ ਆਪਣੀ ਮਤ ਵਿੱਚ ਜੀਉਣਾ ਹੈ, ਉਨੀ ਦੇਰ ਜਪ ਕਰ, ਤਪ ਕਰ, ਸੇਵਾ ਕਰ, ਸਾਧਨਾ ਕਰ, ਉਨੀ ਦੇਰ ਤੱਕ ਕੁਝ ਬਣਨ ਵਾਲਾ ਨਹੀਂ। ਜਦੋਂ ਕੇਵਲ ਇਸ ਗੱਲ ਤੇ ਆ ਗਿਆ ਕਿ ਮੈਂ ਤਾਂ ਖਾਲੀ ਹਾਂ, ਮੇਰੇ ਵਿੱਚ ਕੁਝ ਨਹੀਂ, ਮੇਰੇ ਵਿੱਚ ਸਿਆਣਪ ਨਹੀਂ, ਮੇਰੇ ਵਿੱਚ ਬਲ ਨਹੀਂ। ਬਾਣੀ ਪੜ੍ਹਦੇ ਹੋ ਨਾ? ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਬਚਨ ਕਰਦੇ ਨੇ ਕਿ ਮੇਰੇ ਚ ਕੋਈ ਗੁਣ ਨਹੀਂ, ਸਭ ਅਵਗੁਣ ਮੈਂ, ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ, ਨਾ ਮੈਂ ਰੂਪ ਨਾ ਬਾਂਕੇ ਨੈਣਾ, ਨਾ ਕੁਲ ਢੰਗ ਨਾ ਮੀਠੇ ਬੈਨਾ, ਸੁਰਤ ਮਤ ਨਾ ਹੀ ਚਤੁਰਾਈ, ਕਰ ਕਿਰਪਾ ਪ੍ਰਭ ਲਾਵ ਪਾਈ। ਹੈ ਪ੍ਰਭੂ, ਮੇਰੇ ਕੋਲ ਤਾਂ ਕੁਝ ਨਹੀਂ, ਮੈਂ ਕੁਝ ਜਾਣਦਾ ਨਹੀਂ, ਮੈਨੂੰ ਕੁਝ ਪਤਾ ਨਹੀਂ। ਇਹ ਵੀ ਜੇ ਕਹਿਣਾ ਯਾਦ ਰੱਖਿਓ ਤਾਂ ਚਤਰਾਈ ਨਾਲ ਨਹੀਂ ਕਹਿਣਾ। ਅੱਜ ਤੁਸੀਂ ਲੋਕਾਂ ਨੂੰ ਦੇਖਦੇ ਹੋ ਨਾ, ਤਮਾਮ ਲੋਕ, ਮੈਂ ਤਾਂ ਜੀ ਤੁਹਾਡੇ ਦਾਸਾਂ ਦਾ ਵੀ ਦਾਸ ਹਾਂ, ਪਰ ਕੀ ਉਹ ਦਾਸਾਂ ਦੇ ਦਾਸ ਬਣਦੇ? ਕੀ ਉਹ ਸਹੀ ਮੰਨਦੇ ਨੇ ਕਿ ਮੈਂ ਦਾਸਾਂ ਦਾ ਦਾਸ ਹਾਂ? ਐਸਾ ਨਹੀਂ ਹੈ। ਮੈਂ ਇੱਕ ਵਾਰ ਕਿਤੇ ਬਾਹਰ ਗੁਰਦੁਆਰੇ ਕਿਸੇ ਸੱਜਣ ਨੂੰ ਮਿਲਣ ਲਈ ਗਿਆ, ਉੱਥੇ ਰਾਤ ਕੱਟੀ, ਸਿੱਧੀਆਂ ਧਾਰਨਾ ਨਾਲ ਸਵੇਰੇ ਅੰਮ੍ਰਿਤ ਵੇਲੇ ਇਹ ਗੁਰਸਿੱਖ ਕੀਰਤਨ ਕਰਦਾ ਤੇ ਇੱਕ ਪੰਗਤੀ ਪੜ੍ਹਦਾ, ਪੜ੍ਹਦਾ ਕੀ ਹੈ? ਗੁਰੂ ਨਾਨਕ ਦਰਸ਼ਨ ਦੇਣਾ ਮੇਰਾ ਮਨ ਲੋਚ ਰਿਹਾ। ਜਿਹੜੇ ਸੱਜਣ ਸੰਤ ਮੇਰੇ ਨਾਲ ਸਨ, ਮੈਂ ਉਹਨਾਂ ਨੂੰ ਇੱਕ ਗੱਲ ਕਹੀ, ਮੈਂ ਕਿਹਾ ਗੱਲ ਦਾ ਜਵਾਬ ਦਿਓ ਕਿ ਜਿਵੇਂ ਇਹ ਪੜ੍ਹਦਾ ਹੈ ਕਿ ਸੱਚੀ ਇਹਦਾ ਮਨ ਗੁਰੂ ਨਾਨਕ ਦੇ ਦਰਸ਼ਨਾਂ ਨੂੰ ਲੋਚਦਾ, ਉਹ ਹੱਸ ਪਿਆ ਕਹਿੰਦੇ ਨਹੀਂ ਝੂਠ ਬੋਲਦਾ, ਲੋਚਦਾ ਨਹੀਂ। ਮਿਲੇਗਾ ਉਦੋਂ ਜਦੋਂ ਲੋਚਣ ਲੱਗ ਪਿਆ, ਜਦੋਂ ਚਾਹਣ ਲੱਗ ਪਿਆ ਕਿ ਮੈਨੂੰ ਦੀਦਾਰ ਚਾਹੀਦੇ। ਯਾਦ ਰੱਖੋ, ਉਹ ਫਿਰ ਕਿਸੇ ਹੋਰ ਗੱਲ ਤੇਰੀ ਜਿੱਦਾਂ ਨਹੀਂ, ਉਹ ਧਨ ਨਹੀਂ ਮੰਗਦਾ, ਉਹ ਪਦਾਰਥ ਨਹੀਂ ਮੰਗਦਾ, ਉਹ ਸੁੱਖ ਨਹੀਂ ਮੰਗਦਾ, ਉਹ ਨਹੀਂ ਮੰਗਦਾ ਮੇਰਾ ਕਾਰੋਬਾਰ ਫੈਲ ਜਾਏ, ਉਹ ਤਾਂ ਇੱਕੋ ਹੀ ਗੱਲ ਮੰਗਦਾ ਕਿ ਮੈਨੂੰ ਤੇਰੀ ਲੋੜ ਹੈ। ਤੇ ਇੱਕ ਗੱਲ ਯਾਦ ਰੱਖਿਓ, ਜਿਵੇਂ ਉਹ ਰਾਜਾ ਰਾਣੀ ਦੇ ਘਰ ਗਿਆ ਨਾ, ਜਿਹਨੂੰ ਮਿਲਣ ਦੀ ਲਾਲਸਾ ਸੀ, ਜਿੱਥੇ ਉਹ ਇੱਕ ਚਲੇ ਜਾਏ ਉੱਥੇ ਸਭ ਚਲੇ ਜਾਂਦਾ ਉਹਦੇ ਪਿੱਛੇ ਪਿੱਛੇ। ਉਹ ਇੱਕ ਐਸਾ ਸੂਤਰ ਹੈ, ਬਾਣੀ ਨੇ ਬਚਨ ਕਹਿ ਕਿ ਜਿਹਦੇ ਉਹ ਵਸ ਵਿੱਚ ਆ ਜਾਂਦਾ ਉਹਨੂੰ ਕਿਸੇ ਗੱਲ ਦੀ ਤੋਟ ਨਹੀਂ ਰਹਿੰਦੀ, ਉਹ ਧਨਵਾਨ ਹੋ ਜਾਂਦਾ, ਉਹਦੇ ਕੋਲ ਪਦਾਰਥ ਆ ਜਾਂਦੇ, ਉਹਦਾ ਨਾਮਣਾ ਜਗਤ ਫੈਲ ਜਾਂਦਾ। ਆਪ ਜੀ ਬਾਣੀ ਚ ਪੜ੍ਹਦੇ ਹੋ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਗੁਰ ਪੂਰੇ ਕੀ ਵਡਿਆਈ, ਤਾਂ ਕੀ ਕੀਮਤ ਕਹੀ ਨਾ ਜਾਈ, ਹਾਂ ਕੁਰਬਾਨ ਜਾਈ ਤੇਰੇ ਨਾਵੈ, ਜਿਸ ਨੂੰ ਬਖਸ਼ ਲਹਿ ਮੇਰੇ ਪਿਆਰੇ, ਸੋ ਜਸ ਤੇਰਾ ਗਾਵੈ। ਕੇਵਲ ਤੇ ਕੇਵਲ ਸ਼ਿੰਗਾਰ, ਕੇਵਲ ਤੇ ਕੇਵਲ ਜਪ ਤਪ ਤੇ ਸਾਧਨਾ ਸੇਵਾ ਸਿਮਰਨ। ਯਾਦ ਰੱਖਿਓ, ਇਹਦੇ ਪਿੱਛੇ ਵੀ ਤੁਹਾਡੀ ਜਿਹੜੀ ਮੰਗ ਹੈ ਉਹੀ ਕੰਮ ਕਰੇਗੀ, ਤੁਹਾਡੀ ਭਾਵਨਾ ਕੰਮ ਕਰੇਗੀ, ਤੁਸੀਂ ਕੀ ਚਾਹੁੰਦੇ ਹੋ। ਮੇਨ ਗੱਲ ਉਹ ਹੈ ਕਿ ਕੀ ਤੁਸੀਂ ਸਿਮਰਨ ਕਰਕੇ ਧਨ ਚਾਹੁੰਦੇ ਹੋ, ਜਾਂ ਪਦਾਰਥ ਚਾਹੁੰਦੇ ਹੋ, ਜਾਂ ਸੁੱਖ ਚਾਹੁੰਦੇ ਹੋ, ਜਾਂ ਪੁੱਤਰ ਚਾਹੁੰਦੇ ਹੋ, ਜਾਂ ਈਸ਼ਵਰ ਦਾ ਮਿਲਾਪ ਚਾਹੁੰਦੇ ਹੋ। ਜਿੱਥੇ ਸ਼ਬਦ ਜਾਂ ਲੱਗ ਜਾਏ ਤੇ ਕੇਵਲ ਇੱਕ ਚੀਜ਼ ਮਿਲੇਗੀ ਜੋ ਮੰਗੋਗੇ, ਇੱਕ ਹੀ ਮਿਲੇਗੀ। ਜਦੋਂ ਸਭ ਤਿਆਗ ਕੇ ਇੱਕ ਉਸ ਨੂੰ ਮੰਗ ਲਿਆ ਕਿ ਮੈਨੂੰ ਤੇਰੇ ਤੋਂ ਬਿਨਾਂ ਕੁਝ ਨਹੀਂ ਚਾਹੀਦਾ, ਯਾਦ ਰੱਖਿਓ ਫਿਰ ਜਿੱਥੇ ਉਹ ਆ ਜਾਏਗਾ ਉੱਥੇ ਸਭ ਆ ਜਾਏਗਾ। ਉਹ ਇੱਕ ਐਸਾ ਸੂਤਰ ਹੈ ਜਿਵੇਂ ਕਿਸੇ ਸੂਤਰ ਦੇ ਨਾਲ ਹੀਰੇ ਬੰਨ ਦਿਓ, ਜਵਾਹਰਾਤ ਬੰਨ ਦਿਓ, ਸੋਨਾ ਬੰਨ ਦਿਓ, ਸੁੱਖ ਬੰਨ ਦਿਓ, ਚਾਂਦੀ ਬੰਨ ਦਿਓ, ਪਦਾਰਥ ਬੰਨ ਦਿਓ, ਪੁੱਤਰ ਧੀਆਂ ਸਭ ਸੂਤਰ ਨਾਲ ਬੰਨੇ ਹੋ ਤੇ ਤੁਸੀਂ ਕੇਵਲ ਸੂਤਰ ਖਿੱਚੀ ਜਾਓ, ਉਹ ਸਭ ਕੁਝ ਤੁਹਾਡੇ ਪਾਸ ਆਪਣੇ ਆਪ ਆ ਜਾਏਗਾ। ਬਾਣੀ ਦੇ ਬਚਨ ਨੇ ਜੋ ਚਾਹੇ ਸੋਈ ਮਿਲੇ, ਨਾਨਕ ਹਰ ਗੁਣ ਗਾਏ, ਜੋ ਵੀ ਚਾਹੁੰਦੇ ਹੋ ਮਿਲੇਗਾ। ਪਰ ਭਾਵਨਾ ਪਿੱਛੇ ਭਾਵਨਾ ਕੈਸੀ ਹੈ, ਨਿਰਮਲ ਭਾਵਨਾ ਰੱਖ ਕੇ, ਉਹਦੇ ਦੀਦਾਰ ਦੀ ਭਾਵਨਾ ਰੱਖ ਕੇ ਜਦੋਂ ਕਰੋਗੇ ਸਿਮਰਨ ਸੇਵਾ ਸਾਧਨਾ, ਉਦੋਂ ਉਹ ਮਿਲ ਜਾਏਗਾ, ਨਹੀਂ ਤਾਂ ਜੋ ਚਾਹੁੰਦੇ ਹੋ ਉਹ ਮਿਲੇਗਾ। ਕਬੀਰ ਜੀ ਮਹਾਰਾਜ ਕਹਿੰਦੇ ਕਿਉਂ ਸ਼ਿੰਗਾਰ ਮਿਲਣ ਕੈ ਤਾਈ, ਕਹਿੰਦੇ ਸ਼ਿੰਗਾਰ ਤਾਂ ਸਾਰਾ ਮਿਲਣ ਲਈ ਕੀਤਾ। ਯਾਦ ਰੱਖਿਓ, ਮੈਂ ਫਿਰ ਅਰਜ਼ ਕਰਨਾ, ਸ਼ਿੰਗਾਰ ਮਿਲਾਉਂਦਾ ਨਹੀਂ, ਸ਼ਿੰਗਾਰ ਨਹੀਂ ਮਿਲਾਉਂਦਾ, ਗੁਣ ਮਿਲਾਉਂਦੇ। ਜਦੋਂ ਗੁਣ ਹੁੰਦੇ ਗੁਣ ਮਿਲਦੇ। ਇਸ ਕਰਕੇ ਗੁਰੂ ਪਾਵਨ ਬਾਣੀ ਚ ਕਹਿੰਦਾ ਕਿ ਗੁਰੂ ਨਾਲ ਸਾਂਝ ਪਾਉਣੀ ਹੈ ਤੇ ਗੁਰੂ ਤੋਂ ਗੁਣ ਲੈਣੇ ਨੇ। ਸਤਗੁਰ ਸਾਹ ਪਾਇਆ ਵੱਡ ਦਾਣਾ, ਹਰ ਕੀਏ ਬਹੁ ਗੁਣ ਸਾਂਝਾ। ਗੁਰੂ ਨਾਲ ਗੁਣਾਂ ਦੀ ਬਿਹਾਲੀ ਪਾਉਣੀ, ਸਾਂਝ ਕੀਜੈ ਗੁਣ ਹੈ ਕੇਰੀ, ਛਾੜ ਅਵਗਣ ਚੱਲੀਐ। ਇੱਥੇ ਆ ਕੇ ਔਗਣ ਛੱਡ ਕੇ ਜਾਣੇ ਨੇ, ਇੱਥੋਂ ਆ ਕੇ ਗੁਣ ਪੈਦਾ ਕਰਨੇ ਲੈ ਕੇ ਜਾਣੇ ਨੇ। ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਫਰਮਾਨ ਕਰਦੇ ਨੇ, ਆਪ ਨਿਤ ਪੜ੍ਹਦੇ ਹੋ, ਅਮੁੱਲ ਗੁਣ ਅਮੁੱਲ ਵਾਪਾਰ, ਈਸ਼ਵਰ ਦੇ ਗੁਣਾਂ ਦਾ ਕੋਈ ਮੁੱਲ ਨਹੀਂ, ਇੰਨੇ ਗੁਣ ਨੇ। ਔਰ ਉਹ ਈਸ਼ਵਰ ਵਿੱਚ ਗੁਣ ਵੀ ਇੱਕ ਨਹੀਂ, ਗੁਣ ਕਹਿਣ ਵਾਲੇ ਹਾਰ ਗਏ ਉਹਨਾਂ ਹੱਥ ਖੜੇ ਕਰ ਲਏ। ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹੋ, ਸਤਿਗੁਰੂ ਕਹਿੰਦੇ ਨੇ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ, ਮੈਂ ਮੂਰਖ ਕਿਸ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਕਿਤੇ ਆਪ ਕਹਿੰਦੇ ਨੇ ਤੇਰੇ ਗੁਣ ਇੰਨੇ ਨੇ, ਮੇਰੀ ਇੱਕ ਜੇਬਾ ਜੇਬਾ ਏਕ ਕਵਨ ਗੁਣ ਕਹੀ ਹੈ, ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀ ਹੈ। ਤੂੰ ਬੇਅੰਤ ਗੁਣਾਂ ਦਾ ਮਾਲਕ ਹੈ, ਮੇਰੀ ਇੱਕ ਜੀਵ ਹੈ, ਤੇਰੇ ਗੁਣਾਂ ਨੂੰ ਵਰਣਨ ਨਹੀਂ ਕਰ ਸਕਦੀ, ਤੇਰਾ ਅੰਤ ਪਾਇਆ ਨਹੀਂ ਜਾ ਸਕਦਾ, ਤੇਰੇ ਗੁਣ ਮੈਂ ਕਹਿ ਨਹੀਂ ਸਕਦਾ। ਤੂੰ ਗੁਣਾਂ ਦਾ ਮੁਜੱਸਮਾ ਹੈ, ਗੁਣਾਂ ਦਾ ਇਕੱਠ ਹੈ, ਤੇਰੇ ਪਾਸ ਗੁਣ ਹੀ ਗੁਣ ਨੇ। ਯਾਦ ਰੱਖਿਓ, ਉਹ ਗੁਣ ਸਤਿਗੁਰੂ ਤੋਂ ਲੈ ਕੇ ਜਾਣੇ ਨੇ, ਔਗੁਣ ਛੱਡ ਕੇ ਜਾਣੇ ਨੇ। ਇੱਕ ਫਕੀਰ ਹੋਇਆ ਜੁਨੈਦ, ਜੁਨੈਦ ਇਸਲਾਮ ਧਰਮ ਦੇ ਮੰਨਣ ਵਾਲਾ, ਇੱਕ ਦਿਨ ਮਸਜਿਦ ਵਿੱਚ ਚਲਿਆ ਗਿਆ, ਸੂਫੀ ਫਕੀਰ ਸੀ, ਮਸਜਿਦ ਚਲੇ ਗਿਆ, ਜਾ ਕੇ ਕਹਿੰਦਾ ਅੱਲਾਹ ਇਹ ਤੇਰਾ ਘਰ ਹੈ। ਦੂਜੇ ਲੋਕ ਵੀ ਪੜ੍ਹਦੇ ਨੇ ਨਮਾਜ਼ਾਂ, ਨਿਤ ਜਾਂਦੇ ਨੇ ਮਸਜਿਦ ਵਿੱਚ, ਪਰ ਉਹ ਅੱਜ ਪਹਿਲੇ ਦਿਨ ਗਿਆ ਹੈ। ਅੱਲਾਹ ਇਹ ਜਿੰਨੇ ਲੋਕ ਮੈਂ ਤੇਰੇ ਘਰ ਵਿੱਚ ਆਉਂਦੇ ਦੇਖਦਾ ਹਾਂ, ਇਹ ਤੇਰੇ ਘਰ ਵਿੱਚ ਆ ਕੇ ਕੁਝ ਦੇ ਕੇ ਜਾਂਦੇ ਨੇ, ਜਿੰਨਾ ਦਿੰਦੇ ਨੇ ਉਸ ਤੋਂ ਜ਼ਿਆਦਾ ਮੰਗਦੇ ਨੇ ਤੇਰੇ ਕੋਲੋਂ, ਇਹ ਤੇਰੇ ਕੋਲੋਂ ਲੈਣ ਆਉਂਦੇ ਨੇ, ਦੇਣ ਨਹੀਂ। ਗੁਰੂ ਸਾਹਿਬ ਨੇ ਵੀ ਬਾਣੀ ਚ ਐਸੇ ਬਚਨ ਕਹੇ ਨੇ ਕਿ ਦੇ ਦੇ ਮੰਗਹ ਸਹਿਸਾ ਗੁਣਾ। ਅਰੇ ਮੱਥਾ ਟੇਕਣ ਲੱਗੇ ਆਪਣੇ ਹੱਥ ਵਿੱਚ ਫੜੇ ਹੋਏ ਪੈਸਿਆਂ ਵੱਲ, ਤੇ ਨਾਲ ਜੋ ਮੰਗਾਂ ਰੱਖਦੇ ਹੋ ਉਹਨਾਂ ਨੂੰ ਤੋਲਿਆ ਕਰੋ, ਉਹ ਪੈਸਿਆਂ ਨਾਲ ਨਹੀਂ ਮਿਲਣੀਆਂ। ਉਹਨੇ ਪੈਸਿਆਂ ਨਾਲ ਤਾਂ ਸ਼ਾਇਦ ਤੁਹਾਨੂੰ ਕਿਤੋਂ 2 ਕਿਲੋ ਦੁੱਧ ਵੀ ਨਾ ਮਿਲੇ। ਮੰਗ ਮਿਲਣੀ ਹੈ ਤੁਹਾਡੀ ਭਾਵਨਾ ਨਾਲ, ਉਹ ਗੋਬਿੰਦ ਭਾਵ ਭਗਤ ਦਾ ਭੁੱਖਾ, ਪੈਸਿਆਂ ਦਾ ਭੁੱਖਾ ਨਹੀਂ ਹੈ। ਕਹਿਣ ਲੱਗਾ ਅੱਲਾਹ ਤਾਲਾ ਉਹ ਤੇਰੇ ਕੋਲ ਮੰਗਦੇ ਨੇ, ਸਤਿਗੁਰੂ ਕਹਿੰਦੇ ਦੇ ਦੇ ਮੰਗਾ ਸਹਿਸਾ ਗੁਣ ਸੋਭ ਕਰੇ ਸੰਸਾਰ। ਇਹ ਜੀਵ ਦਿੰਦੇ ਨੇ, ਹਜ਼ਾਰਾਂ ਗੁਣਾ ਮੰਗਦੇ ਨੇ, ਤੇ ਫਿਰ ਇਹ ਕਹਿੰਦੇ ਨੇ ਮੈਂ ਦਿੱਤਾ ਹੈ ਸੰਸਾਰ ਮੇਰੀ ਸੋਭਾ ਕਰੇ। ਕਹਿਣ ਲੱਗੇ ਅੱਲਾਹ ਤਾਲਾ ਉਹ ਲੈਣ ਆਉਂਦੇ ਨੇ, ਦੇਣ ਨਹੀਂ ਆਉਂਦੇ, ਇੱਥੇ ਆ ਕੇ ਦਿੰਦੇ ਨੇ, ਬਾਹਰ ਜਾ ਕੇ ਡੀਂਗਾ ਮਾਰਦੇ ਨੇ ਮੈਂ ਇਹਨਾਂ ਦੇ ਕੇ ਆਇਆ। ਅੱਲਾਹ ਤਾਲਾ ਦੇਣ ਮੈਂ ਵੀ ਆਇਆ, ਪਰ ਉਹਦੇ ਅਵਜ਼ਾਨੇ ਵਿੱਚ ਮੈਂ ਲੈਣਾ ਕੁਝ ਨਹੀਂ ਤੇਰੇ ਕੋਲੋਂ, ਮੈਂ ਕੇਵਲ ਤੈਨੂੰ ਦੇ ਕੇ ਜਾਵਾਂਗਾ। ਹੁਣ ਤੁਸੀਂ ਸੋਚੋਗੇ ਮੂਰਖ ਹੋਏਗਾ ਜਿਹੜਾ ਅੱਲਾਹ ਦੇ ਘਰ ਵਿੱਚ ਜਾ ਕੇ ਇਹ ਕਹਿੰਦਾ ਕਿ ਤੈਨੂੰ ਦੇਣ ਆਇਆ ਦੇ ਕੇ ਜਾਵਾਂਗਾ। ਕਹਿੰਦਾ ਅੱਲਾਹ ਜਦੋਂ ਮੈਂ ਦੇਖਦਾ ਲੋਕ ਧਨ ਦਿੰਦੇ ਨੇ ਉਹ ਤੂੰ ਦਿੱਤਾ, ਇਹਨਾਂ ਦਾ ਆਪਣਾ ਨਹੀਂ। ਜਦੋਂ ਮੈਂ ਦੇਖਦਾ ਇਹ ਪਦਾਰਥ ਦਿੰਦੇ ਨੇ ਉਹ ਵੀ ਤੇਰੇ ਦਿੱਤੇ ਨੇ, ਇਹਨਾਂ ਦੇ ਆਪਣੇ ਨਹੀਂ। ਅੱਲਾਹ ਤਾਲਾ ਇਹ ਵਸਤਰ ਚੜਾਉਂਦੇ ਨੇ ਉਹ ਵੀ ਤੂੰ ਦਿੱਤੇ ਨੇ, ਇਹ ਤਾਂ ਨਗਨ ਆਏ ਸਨ, ਇਹਨਾਂ ਦੇ ਆਪਣੇ ਨਹੀਂ। ਪਰ ਅੱਲਾਹ ਅੱਜ ਮੈਂ ਫੈਸਲਾ ਕਰਕੇ ਆਇਆ ਕਿ ਤੈਨੂੰ ਕੁਝ ਦੇ ਕੇ ਜਾਣਾ, ਤੇ ਦੇਣਾ ਵੀ ਉਹ ਹੈ ਜੋ ਮੇਰਾ ਆਪਣਾ ਹੋਵੇ। ਵਸਤਰ ਤੇਰੇ ਨੇ, ਪਦਾਰਥ ਤੇਰੇ ਨੇ, ਤੇ ਜੇ ਮੈਂ ਇਹ ਸਰੀਰ ਵੀ ਦਿਆਂ ਤੈਨੂੰ ਇਹ ਵੀ ਤੇਰਾ ਹੈ, ਮੇਰਾ ਨਹੀਂ। ਅੱਲਾਹ ਜੇ ਮੇਰੇ ਕੋਲੇ ਕੁਝ ਮੇਰਾ ਹੈ ਤਾਂ ਉਹ ਮੇਰੇ ਕੀਤੇ ਗੁਨਾਹ ਨੇ। ਹੈ ਅੱਲਾਹ ਤਾਲਾ ਜੇ ਤੂੰ ਮੇਰੇ ਤੇ ਤਰੁੱਠਾ ਹੈ ਨਾ, ਤੇ ਫਿਰ ਇਹ ਮੇਰੇ ਸਾਰੇ ਗੁਨਾਹ ਤੂੰ ਲੈ ਲੈ। ਗੁਰੂ ਸਾਹਿਬ ਕਹਿੰਦੇ ਅਮੁੱਲ ਗੁਣ, ਉਹਦੇ ਗੁਣ ਅਮੁੱਲ ਨੇ, ਉਹਨਾਂ ਗੁਣਾਂ ਦਾ ਵਪਾਰ ਅਮੁੱਲ ਹੈ। ਹਰ ਬੰਦਾ ਉਹਨਾਂ ਦੇ ਗੁਣਾਂ ਦਾ ਵਪਾਰੀ ਨਹੀਂ ਹੁੰਦਾ। ਅਮੁੱਲ ਵਪਾਰੀਏ, ਬਹੁਤ ਥੋੜੇ ਅਮੁੱਲਕ ਵਿਚਾਰਾਂ ਵਾਲੇ ਉਹਦੇ ਗੁਣਾਂ ਦੇ ਵਪਾਰੀਏ ਨੇ, ਗੁਣ ਖਰੀਦਣ ਲਈ ਆਉਂਦੇ ਨੇ। ਅਮੁੱਲ ਭੰਡਾਰ, ਉਹਦੇ ਭੰਡਾਰੇ ਵੀ ਅਮੁੱਲ ਨੇ। ਅਮੁੱਲ ਆਵ ਹੈ, ਅਮੋਲਕ ਵਿਚਾਰਾਂ ਵਾਲੇ ਲੋਕ ਉਹਨਾਂ ਅਮੋਲਕ ਗੁਣਾਂ ਦਾ ਵਿਚਾਰ ਕਰਨ ਲਈ, ਉਹਨਾਂ ਦਾ ਵਣਜ ਕਰਨ ਲਈ ਆਉਂਦੇ ਨੇ ਜਿਵੇਂ ਤੁਸੀਂ ਆਏ ਹੋ। ਬੜੇ ਲੋਕ ਵਸਦੇ ਨੇ ਟੋਰਾਂਟੋ ਚ, ਤੁਸੀਂ ਇਕੱਲੇ ਹੀ ਤਾਂ ਨਹੀਂ ਰਹਿੰਦੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਮੁੱਲ ਆਵ ਹੈ, ਅਮੁੱਲ ਲੈ ਜਾ ਹੈ। ਜਿਹੜੇ ਆਉਂਦੇ ਨੇ ਉਹਨਾਂ ਵਿੱਚੋਂ ਵੀ ਬਹੁਤ ਥੋੜੇ ਉਹਨਾਂ ਅਮੋਲਕ ਵਿਚਾਰਾਂ ਨੂੰ ਬੁੱਧੀ ਰੂਪੀ ਪੱਲੇ ਚ ਬੰਨ ਕੇ ਲੈ ਜਾਂਦੇ, ਫਿਰ ਅਮੁੱਲ ਭਾਏ ਉਹਨਾਂ ਅਮੋਲਕ ਵਿਚਾਰਾਂ ਨਾਲ ਉਹ ਪ੍ਰੇਮ ਕਰਦੇ ਨੇ, ਤੇ ਪ੍ਰੇਮ ਕਰਦਿਆਂ ਕਰਦਿਆਂ ਇੱਕ ਦਿਨ ਐਸਾ ਆਉਂਦਾ ਜਦੋਂ ਅਮੁੱਲਾ ਸਮਾਹੇ ਉਸ ਅਮੁੱਲ ਪਰਮੇਸ਼ਵਰ ਵਿਚ ਸਮਾ ਜਾਂਦੇ ਨੇ, ਉਹਦੇ ਚ ਅਭੇਦ ਹੋ ਜਾਂਦੇ ਨੇ। ਤਾਂ ਕਬੀਰ ਜੀ ਕਹਿੰਦੇ ਨੇ ਸਿਗਾਰ ਕੀਤਾ ਹੈ ਕਿ ਮੈਂ ਮਿਲਣਾ ਚਾਹੁੰਦਾ ਹਾਂ, ਕਿ ਉਹ ਸਿਗਾਰ ਮਿਲਣ ਕੇ ਤਾਈ ਮਾਲਕ ਰਿਜ ਜਾਏ ਸ਼ਾਇਦ ਮੇਰੇ ਜਪ ਤਪ ਸਾਧਨਾ ਰੂਪੀ ਸਿਗਾਰ ਦੇ। ਅਗਲੀ ਪੰਕਤੀ ਚ ਆਪ ਕਹਿੰਦੇ ਹਨ,
ਹਰ ਨਾ ਮਿਲੇ ਜਗ ਜੀਵਨ ਗੁਸਾਈ,
ਕਹਿੰਦੇ ਪਰ ਉਹ ਹਰੀ ਮਿਲਿਆ ਨਹੀਂ। ਜਗਤ ਨੂੰ ਜੀਵਨ ਦੇਣ ਵਾਲਾ ਸਾਈ ਮਾਲਕ ਸੰਸਾਰ ਦਾ ਮਿਲਿਆ ਨਹੀਂ। ਕਬੀਰ ਜੀ ਕਹਿੰਦੇ ਮੈਂ ਤਾਂ ਬਥੇਰਾ ਸਿਗਾਰ ਕੀਤਾ ਕਿ ਉਹ ਮੈਨੂੰ ਮਿਲ ਪਏ, ਜਪ ਕੀਤਾ, ਤਪ ਕੀਤਾ, ਸਾਧਨਾ ਕੀਤੀ, ਪਰ ਉਹ ਮਿਲਿਆ ਨਹੀਂ। ਹਰ ਨਾ ਮਿਲਿਓ ਜਗ ਜੀਵਨ ਗੁਸਾਈ। ਅਗਲੀ ਪੰਕਤੀ ਚ ਕਹਿੰਦੇ ਹਨ,
ਹਰ ਮੇਰੋ ਪਿਆਰ ਹਾਂ ਹਰ ਕੀ ਬਹੋਰੀਆ।
ਯਾਦ ਰੱਖਿਓ ਇਸੇ ਸ਼ਬਦ ਵਿਚ ਆਪ ਜੀ ਦੱਸਣਗੇ ਕਿ ਮਿਲਦਾ ਕਿਵੇਂ ਹੈ। ਹੈ ਤਾਂ ਮਾਲਕ, ਸਾਡਾ ਸਾਰਿਆਂ ਦਾ ਵੀ ਤਾਂ ਮਾਲਕ ਹੈ ਨਾ, ਅਸੀਂ ਵੀ ਤਾਂ ਕਹਿੰਦੇ ਨਾ ਇੱਕੋ ਹੀ ਮਾਲਕ ਹੈ, ਦੂਸਰਾ ਨਹੀਂ। ਕਬੀਰ ਜੀ ਕਹਿੰਦੇ ਨੇ ਉਹ ਹਰ ਮੇਰੋ ਪਿਰ, ਪਿਰ ਹੁੰਦਾ ਪਤੀ ਮਾਲਕ, ਕਹਿਣ ਲੱਗੇ ਉਹ ਹਰੀ ਮੇਰਾ ਪਤੀ ਹੈ। ਹਾਂ ਹਰ ਕੀ ਬਹੁਰੀਆ, ਮੈਂ ਉਹਦੀ ਬਹੂ ਹਾਂ, ਉਹਦੀ ਔਰਤ ਹਾਂ। ਅਗਲੀ ਪੰਕਤੀ ਚ ਕਹਿੰਦੇ ਹਨ,
ਰਾਮ ਬੜੇ ਮੈਂ ਤਨਕ ਲਹੋਰੀਆ,
ਕਹਿੰਦੇ ਰਾਮ ਜੀ ਬੜੇ ਵੱਡੇ ਨੇ ਤੇ ਮੈਂ ਤਨਕ, ਤਿਨਕੇ ਜਿੰਨੀ ਲਹੋਰੀਆ, ਨਵੀਂ ਨਵੀਂ ਛੋਟੀ। ਰਾਮ ਤਾਂ ਵੱਡੇ ਨੇ ਪਰ ਮੈਂ ਇੱਕ ਕੱਖ ਦੇ ਸਮਾਨ ਹਾਂ। ਦੇਖੋ ਈਸ਼ਵਰ ਦੀ ਪ੍ਰਾਪਤੀ ਲਈ ਸਭ ਤੋਂ ਜਿਹੜੀ ਵੱਡੀ ਗੱਲ ਹੈ ਉਹ ਹੈ ਨਿਮਰਤਾ ਦਾ ਧਾਰਨ ਕਰਨਾ। ਜਦੋਂ ਆਪਣੇ ਆਪ ਨੂੰ ਵੱਡਾ ਜਾਣੇਗਾ ਉਦੋਂ ਨਹੀਂ ਮਿਲੇਗਾ। ਅਸੀਂ ਮਨੁੱਖ ਆਪਣੇ ਆਪ ਨੂੰ ਵੱਡਾ ਜਾਣਦਾ ਹੈ। ਬਾਣੀ ਨੇ ਬਚਨ ਕਹੇ ਨੇ, ਆਪਸ ਕੋ ਦੀਰਘ ਕਰ ਜਾਣੈ ਔਰਨ ਕੋ ਲਗ ਮਾਤ। ਕਹਿੰਦੇ ਇਹ ਬੰਦਾ ਆਪਣੇ ਆਪ ਨੂੰ ਤਾਂ ਪੂਰਾ ਅੱਖਰ ਕਰਕੇ ਜਾਣਦਾ ਤੇ ਦੂਸਰਿਆਂ ਨੂੰ ਜਾਣਦਾ ਲਗਾ ਮਾਤਰਾ ਨੇ ਸਾਰੇ। ਆਪਸ ਕੋ ਦੀਰਘ ਕਰ ਜਾਣੈ ਔਰਨ ਕੋ ਲਗ ਮਾਤ। ਸਤਿਗੁਰੂ ਕਹਿੰਦੇ ਕੀ ਨੇ, ਮਨਸਾ ਬਾਚਾ ਕਰਮਨ, ਮਨ ਕਰਕੇ ਦੂਸਰੇ ਦਾ ਬੁਰਾ ਸੋਚਣ ਵਾਲੇ, ਬਾਚਾ ਦੂਸਰੇ ਨੂੰ ਬੁਰੇ ਬਚਨ ਕਹਿਣ ਵਾਲੇ, ਕਰਮਾਂ ਕਰਕੇ ਦੂਸਰੇ ਦਾ ਬੁਰਾ ਕਰਨ ਵਾਲੇ। ਮਨਸਾ ਬਾਚਾ ਕਰਮਨ ਤੇ ਦੇਖੇ ਦੋਜ ਕਜਾਤ। ਗੁਰੂ ਪਾਤਸ਼ਾਹ ਕਹਿੰਦੇ ਦੁਨੀਆਂ ਦੇ ਲੋਕੋ ਉਹ ਸਾਰੇ ਮੈਂ ਨਰਕਾਂ ਨੂੰ ਜਾਂਦੇ ਵੇਖੇ ਜਿਹੜੇ ਮਨ ਕਰਕੇ ਕਿਸੇ ਦਾ ਬੁਰਾ ਸੋਚਦੇ, ਜਵਾਨ ਕਰਕੇ ਕਿਸੇ ਨੂੰ ਬੁਰਾ ਵਚਨ ਕਹਿੰਦੇ ਤੇ ਕਰਮ ਕਰਕੇ ਕਿਸੇ ਦਾ ਮਾੜਾ ਕਰਦੇ ਨੇ। ਸਤਿਗੁਰੂ ਕਹਿੰਦੇ ਉਹ ਦੋਜਕਾਂ ਦੀ ਨਰਕਾਂ ਨੂੰ ਜਾਂਦੇ ਮੈਂ ਤੱਕੇ। ਆਪ ਜੀ ਇੱਥੇ ਕਿੰਨੀ ਨਿਮਰਤਾ ਪ੍ਰਗਟ ਕਰ ਰਹੇ ਨੇ ਕਿ ਰਾਮ ਬੜੇ ਹਾਂ ਤਨਕ ਲਹੋਰੀਆ। ਰਾਮ ਵੱਡੇ ਨੇ, ਪਤੀ ਵੱਡਾ ਹੈ, ਮੈਂ ਤਾਂ ਇੱਕ ਤਿਣਕੇ ਮਾਤਰ ਹਾਂ, ਛੋਟੀ ਜੀ, ਬਿਲਕੁਲ ਛੋਟੀ ਤੇ ਨਵੀਂ ਨਵੀਂ ਹਾਂ। ਅਗਲੀ ਪੰਕਤੀ ਚ ਕਹਿੰਦੇ ਹਨ,
ਰਹਾਉ ਧਨ ਪਿਰ ਇੱਕ ਸੰਗ ਬਸੇਰਾ।
ਇੱਕ ਵਾਰ ਪਿਆਰੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੀਵ ਰੂਪੀ ਇਸਤਰੀ ਤੇ ਪਰਮੇਸ਼ਵਰ ਰੂਪੀ ਪਤੀ ਇਹ ਇੱਕੋ ਹੀ ਸੇਜ ਤੇ ਨਿਵਾਸ ਕਰਦੇ ਨੇ, ਬਾਣੀ ਇਹ ਕਹਿੰਦੀ ਹੈ। ਪਰ ਮਿਲਾਪ ਕਿਉਂ ਨਹੀਂ ਹੁੰਦਾ? ਹਰ ਬੰਦਾ ਲੱਭਦਾ ਮੈਨੂੰ ਮਿਲ ਜਾਏ ਰੱਬ, ਮੈਨੂੰ ਮਿਲ ਜਾਏ ਰੱਬ, ਕਿਉਂ ਨਹੀਂ ਮਿਲਦਾ? ਬਾਣੀ ਐਸੇ ਪੁਕਾਰਦੀ ਕਿ ਏਕਾ ਸੇਜ ਵਿਸੀ ਧਨ ਕੰਤਾ। ਇਸਤਰੀ ਤੇ ਪਤੀ ਲਈ ਦੋਹਾਂ ਲਈ ਇੱਕੋ ਹੀ ਸੇਜ ਵਿਸੀ ਹੈ, ਪਰ ਫਿਰ ਮਿਲਾਪ ਨਹੀਂ। ਮਿਲਾਪ ਨਾ ਹੋਣ ਦਾ ਕਾਰਨ ਕੀ ਹੈ? ਸਤਿਗੁਰੂ ਦੱਸਦੇ ਨੇ ਕਿ ਧਨ ਸੂਤੀ ਪਿਰ ਸਦ ਜਾ ਗੰਤਾ, ਇਹ ਜੀਵ ਰੂਪੀ ਇਸਤਰੀ ਅਗਿਆਨਤਾ ਦੀ ਨੀਂਦ ਵਿਚ ਸੁੱਤੀ ਹੈ, ਉਹ ਮਾਲਕ ਸਦਾ ਜਾਗਦਾ ਹੈ, ਇਸ ਕਰਕੇ ਜਾਗਤੇ ਤੇ ਸੁੱਤੇ ਦਾ ਮਿਲਾਪ ਨਹੀਂ ਹੁੰਦਾ। ਹੁਣ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਿ ਧਨ ਪਿਰ ਏਕਾ ਸੰਗ ਬਸੇਰਾ, ਧਨ ਹੁੰਦੀ ਇਸਤਰੀ ਪਿਰ ਹੁੰਦਾ ਪਤੀ, ਇਹ ਦੋਵੇਂ ਇੱਕੇ ਹੀ ਜਗ੍ਹਾ ਤੇ ਵੱਸਦੇ ਨੇ। ਅਗਲੀ ਪੰਕਤੀ ਚ ਕਹਿੰਦੇ ਹਨ,
ਸੇਜ ਇੱਕ ਪੈ ਮਿਲਨ ਦੁਹਰਾ,
ਇੱਕੋ ਹੀ ਸੇਜ ਹੈ ਪਰ ਦੋਹਾਂ ਦਾ ਮਿਲਣਾ ਬੜਾ ਕਠਿਨ ਹੈ, ਔਖਾ ਹੋਇਆ, ਮਿਲ ਨਹੀਂ ਸਕਦੇ। ਕਿਉਂ? ਕਿਉਂਕਿ ਇਹ ਜਿਹੜੀ ਔਰਤ ਹੈ, ਜੀਵ ਰੂਪੀ ਇਸਤਰੀ ਹੈ, ਇਹ ਪਤੀ ਪਰਮੇਸ਼ਵਰ ਨੂੰ ਭੁੱਲ ਗਈ, ਉਹਨੂੰ ਭੁੱਲ ਕੇ ਇਹ ਦੂਸਰੇ ਰਸਤੇ ਤੇ ਪੈ ਗਏ, ਗਲਤ ਰਸਤੇ ਤੇ। ਸੁਖ ਪਤੀ ਨਾਲ ਹੈ, ਇਹ ਕਹਿੰਦੀ ਪਦਾਰਥਾਂ ਚੋਂ ਮਿਲ ਜਾਣਾ, ਇਹ ਮੇਰਾ ਪਰਿਵਾਰ ਹੈ, ਇਹ ਸੁਖ ਦੇਗਾ, ਇਹ ਮੇਰੇ ਪੁੱਤਰ ਨੇ ਸੁਖ ਦੇਣਗੇ, ਮੇਰਾ ਜੋੜਿਆ ਹੋਇਆ ਧਨ ਸੁਖ ਦੇਵੇਗਾ। ਪਰ ਬਾਣੀ ਐਸੇ ਬਚਨ ਕਹਿੰਦੀ ਹੈ ਕਿ ਪਿਆਰਿਓ, ਕਹੋ ਕਬੀਰ ਤੇਈ ਨਰ ਭੂਲੇ ਤੇ ਨਾਮ ਵਿਸਾਰ ਮਾਟੀ ਸੰਗਰੂਲੇ, ਭੁੱਲ ਗਏ ਮਾਲਕ ਤੋਂ ਬਿਨਾਂ ਸੁਖ ਨਹੀਂ। ਆਪ ਜੀ ਬਚਨ ਕਰਦੇ ਨੇ ਬਾਣੀ, ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਸੁਖ ਦਾ ਉਹਦੇ ਗੁਣ ਗਾਉਣ ਵਿਚ ਹੈ। ਕਬੀਰ ਜੀ ਕਹਿੰਦੇ ਨੇ ਸੇਜਾ ਇੱਕ ਹੈ ਪਰ ਮਿਲਣਾ ਕਠਿਨ ਹੋਇਆ ਪਿਆ, ਕਿਉਂਕਿ ਇਹ ਜੀਵ ਰੂਪੀ ਇਸਤਰੀ ਭੁੱਲ ਗਈ। ਬਾਣੀ ਦੇ ਬਚਨ ਨੇ ਭੁਲਾਵੜੇ ਭੁੱਲੀ ਤੇ ਭੁੱਲ ਭੁੱਲ ਪੱਛੋ ਤਾਣੀ, ਜਿਵੇਂ ਕੋਈ ਭੁੱਲ ਭੁਲਈਆਂ ਵਿਚ ਜਾਂਦਾ ਤੇ ਭੁੱਲ ਜਾਂਦਾ, ਸੋਚਦਾ ਇਸ ਰਸਤੇ ਬਾਹਰ ਨਿਕਲ ਜਾਵਾਂਗਾ, ਉਸ ਰਸਤੇ ਪੈਂਦਾ ਰਸਤਾ ਅੱਗੋ ਬੰਦ ਹੈ, ਫਿਰ ਦੂਸਰੇ ਰਸਤੇ ਪੈਂਦਾ ਰਸਤਾ ਅੱਗੋ ਬੰਦ ਹੈ। ਇਵੇਂ ਪਿਆਰਿਓ, ਇੱਕੋ ਹੀ ਰਸਤਾ ਬਸ, ਜਿਹੜੇ ਜਾਣਦੇ ਨੇ ਨਾ ਉਹ ਕੱਢ ਲਿਜਾਂਦੇ, ਗੁਰੂ ਜਾਣਦਾ ਹੈ, ਗੁਰੂ ਇਹਨਾਂ ਭੁੱਲ ਭੁਲਈਆਂ ਚੋਂ ਕੱਢ ਸਕਦਾ। ਕਬੀਰ ਜੀ ਅਗਲੀ ਪੰਕਤੀ ਚ ਕਹਿੰਦੇ ਨੇ, ਆਪ ਸਰਵਣ ਕਰੋ ਭਾਈ,
ਧਨ ਸੁਹਾਗਨ ਜੋ ਪੀ ਪਾਵੇ,
ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਉਹ ਸੁਹਾਗਣ ਜੀਵ ਰੂਪੀ ਇਸਤਰੀ ਧਨ ਹੈ ਜਿਹੜੀ ਪਤੀ ਪਰਮੇਸ਼ਵਰ ਨੂੰ ਭਾ ਗਈ, ਚੰਗੀ ਲੱਗ ਗਈ, ਉਹ ਧਨ ਹੈ। ਜਿਹੜੀ ਚੰਗੀ ਨਹੀਂ ਲੱਗੀ ਔਰਤ ਤਾਂ ਉਹ ਵੀ ਹੈ ਭਾਈ। ਪਰ ਕਹੋ ਕਬੀਰ ਜਾਂ ਕੇ ਮਸਤਕ ਭਾਗ, ਸਭ ਪਰ ਹਰ ਤਾਂ ਕੋ ਮਿਲੇ ਸੁਹਾਗ, ਜਿਹਦੇ ਚ ਗੁਣ ਨੇ, ਜਿਹੜੀ ਪਤੀ ਦੇ ਹੁਕਮ ਵਿਚ ਰਹਿੰਦੀ ਹੈ, ਆਗਿਆ ਚ ਰਹਿੰਦੀ ਹੈ, ਪਤੀ ਦਾ ਬਚਨ ਟਾਲਦੀ ਨਹੀਂ, ਜੋ ਪਤੀ ਕਹਿੰਦਾ ਉਹ ਮੰਨ ਲੈਂਦੀ ਹੈ, ਸਦਾ ਸਿਰ ਝੁਕਾ ਕੇ ਰੱਖਦੀ ਹੈ, ਸਤ ਬਚਨ ਤੋਂ ਬਿਨਾਂ ਦੂਜੀ ਪੱਟੀ ਨਹੀਂ ਪੜੀ। ਕਬੀਰ ਜੀ ਕਹਿੰਦੇ ਉਹ ਸੁਹਾਗਣ ਹੈ, ਉਹ ਧਨ ਹੈ ਜੋ ਪਤੀ ਨੂੰ ਚੰਗੀ ਲੱਗ ਗਈ। ਅਗਲੀ ਅਖੀਰਲੀ ਪੰਕਤੀ ਚ ਆਪ ਕਹਿ ਰਹੇ ਹਨ,
ਕਹਾ ਕਬੀਰ ਫਿਰ ਜਨਮ ਨਾ ਆਵੇ,
ਐਸੀ ਜੀਵ ਰੂਪੀ ਇਸਤਰੀ ਜਿਹੜੀ ਪਤੀ ਪਰਮਾਤਮਾ ਨੂੰ ਚੰਗੀ ਲੱਗ ਗਈ, ਕਬੀਰ ਜੀ ਮਹਾਰਾਜ ਕਹਿੰਦੇ ਨੇ ਉਹ ਮੁੜ ਕੇ ਪਿਆਰੇ ਉਹ ਜਨਮ ਵਿਚ ਨਹੀਂ ਆਉਂਦੀ, ਉਹ ਪਤੀ ਨੂੰ ਚੰਗੀ ਲੱਗ ਕੇ ਪਤੀ ਨਾਲ ਮਿਲ ਕੇ ਮੁਕਤ ਹੋ ਜਾਂਦੀ ਹੈ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵੱਜ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲ ਹੋ ਸਕੇ, ਸਾਡੇ ਇਹ ਜਪ ਤਪ ਤੇ ਸਾਧਨਾ ਰੂਪੀ ਕੀਤੇ ਹੋਏ ਸ਼ਿੰਗਾਰ ਇਹ ਤਾਂ ਹੀ ਸਫਲ ਨੇ ਜੇ ਅਸੀਂ ਪਿੱਛੇ ਉਸ ਦੇ ਮਿਲਾਪ ਦੀ ਭਾਵਨਾ ਪੈਦਾ ਕਰੀਏ। ਜੇ ਭਾਵਨਾ ਨਹੀਂ ਤਾਂ ਮਿਲਾਪ ਨਹੀਂ। ਜਾਂ ਕੇ ਜੀ ਜੈਸੀ ਬੁੱਧ ਹੋਈ, ਐ ਕਬੀਰ ਜਾਣੇਗਾ ਸੋਈ, ਜਿਸ ਦੇ ਅੰਦਰ ਜੈਸੀ ਭਾਵਨਾ ਹੈ ਵੈਸੀ ਦੀ ਪੂਰਤੀ ਕਰੇਗਾ। ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨ, ਪਾਵਨ ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤ ਸੰਗਤ ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀ ਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ।
ਧਨ ਸੁਹਾਗਨ ਜੋ ਪੀ ਪਾਵੇ ਕਹੇ ਕਬੀਰ ਫਿਰ ਜਨਮ ਨ ਆਵੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।